ਅੱਗੇ ਵਿਆਖਿਆ ਆਉਂਦੀ ਹੁਕਮ ਦੀ, ਕਹਿੰਦੇ ਨੇ ਕਿ ਹੁਕਮੀ ਹੋਮਨ ਆਕਾਰ, ਜਿਤਨੇ ਆਕਾਰ ਸਾਨੂੰ ਨਜ਼ਰ ਆ ਰਹੇ ਨੇ, ਦ੍ਰਿਸ਼ਟਮਾਨ ਹੈ ਸਗਲ ਮਿੱਥੇ ਨਾ, ਜੋ ਨਜ਼ਰ ਆ ਰਿਹਾ ਹੈ ਇਹ ਸਭ ਕੁਝ ਹੁਕਮ ਦੇ ਅੰਦਰ ਹੈ। ਹੁਕਮੀ ਹੋਮਨ ਆਕਾਰ, ਹੁਕਮ ਨੂੰ ਕਿਹਾ ਜਾਏ ਜਿਵੇਂ ਵਾਹਿਗੁਰੂ ਬੇਅੰਤ ਹੈ, ਇਸੇ ਤਰ੍ਹਾਂ ਉਹਦਾ ਹੁਕਮ ਵੀ ਬੇਅੰਤ ਹੈ, ਕਿਹਾ ਨਹੀਂ ਜਾ ਸਕਦਾ, ਬੜਾ ਬੇਅੰਤ ਹੈ। ਵਾਹਿਗੁਰੂ ਦਾ ਹੁਕਮ ਕਿਹਾ ਨਹੀਂ ਜਾ ਸਕਦਾ, ਫਿਰ ਵੀ ਸਮਝਾਉਣ ਲਈ ਮੈਂ ਦੱਸਦਾ ਤੁਹਾਨੂੰ ਕਿ ਉਹ ਹੁਕਮ ਸਾਰੇ ਜੀਵ ਪੈਦਾ ਹੋਏ ਨੇ, ਹੁਕਮੀ ਹੋਮਨ ਜੀ, ਸਭ ਜੀਵ ਉਹਦੇ ਹੁਕਮ 'ਚ ਪੈਦਾ ਹੋਏ ਹਨ। ਹੁਕਮ ਮਿਲੇ ਵਡਿਆਈ, ਜੋ ਜੀਵਾਂ ਨੂੰ ਵਡਿਆਈ ਮਿਲਦੀ ਹੈ ਉਹਦੇ ਹੁਕਮ 'ਚ ਮਿਲਦੀ ਹੈ, ਕੋਈ ਬੰਦਾ ਵਡਿਆਈ ਨਹੀਂ ਦੇ ਸਕਦਾ, ਵਾਹਿਗੁਰੂ ਹੀ ਦਿੰਦਾ ਹੈ। ਆ ਵੇਖੋ ਦੇਵ ਗੋੜੇ ਨੂੰ ਪਤਾ ਸੀ ਇਹ ਪਦਵੀ ਮਿਲ ਜਾਣੀ ਹੈ, ਸੁਪਨੇ 'ਚ ਖਿਆਲ ਕੇ ਸੁਣਨੀ ਸੀ, ਪਰ ਵਾਹਿਗੁਰੂ ਦੇਣ ਵਾਲਾ ਹੈ, ਉਹ ਦਿੰਦਾ ਹੈ ਵਡਿਆਈਆਂ। ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਲੀ, ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਕਈ ਜੀਵ ਉੱਤਮ ਬਣ ਜਾਂਦੇ ਨੇ, ਕਈ ਨੀਚ ਬਣ ਜਾਂਦੇ ਨੇ। ਹੁਕਮ ਲਿਖ ਦੁੱਖ ਸੁੱਖ ਪਾਈਏ, ਵਾਹਿਗੁਰੂ ਦੇ ਹੁਕਮ 'ਚ ਗੁਰੂ ਦਰਗਾਹ ਦੇ ਲਿਖੇ ਲਿਖਣ ਦੇ ਅਨੁਸਾਰ ਜੀਵ ਸੁੱਖ ਪਾਉਂਦਾ ਹੈ ਔਰ ਦੁੱਖ ਪਾਉਂਦਾ ਹੈ। ਇਕਨਾ ਹੁਕਮੀ ਬਖਸ਼ੀ, ਕਈਆਂ ਦੇ ਉੱਤੇ ਉਹਦੇ ਹੁਕਮ 'ਚ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਹੁਕਮੀ ਸਲਾਹ ਬਵਾਈਏ, ਇੱਕ ਐਸੇ ਨੇ ਜੀ ਹੁਕਮ 'ਚ ਚੱਕਰ ਚੱਲ ਪੈ ਚੱਲਦੇ ਨੇ, ਜਨਮ ਮਰਨ ਦੇ ਗਿਰ ਬਹਾਏ ਜਾਂਦੇ ਹਨ, ਹੁਕਮੇ ਅੰਦਰ ਸਭ ਤੋਂ ਮੁਕਦੀ ਗੱਲ ਕਹਿੰਦੇ ਨੇ ਕਿ ਸਾਰਾ ਕੁਝ ਹੀ ਉਹਦੇ ਹੁਕਮ ਦੇ ਅੰਦਰ ਹੈ, ਬਾਹਰ ਹੁਕਮ ਨਾ ਕੋਈ, ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ, ਜੇ ਹੁਕਮ ਬੁਝ ਲਵੇ ਤਾਂ ਹੋਮੇ ਖਤਮ ਹੋ ਜਾਂਦੀ ਹੈ, ਹੋਮੇ ਨਿਵਿਰਤ ਹੋ ਗਈ, ਨਾਮ ਨਾਲ ਜੁੜ ਗਿਆ। ਤੋ ਕਹਿੰਦੇ ਹੁਕਮ ਬੁਝ ਲਵੇ, ਹੁਕਮ ਕਿਵੇਂ ਬੁਝੇ, ਹੁਕਮ ਬੁਝ ਲਵੇ ਤਾਂ ਹੋਮੇ ਖਤਮ ਹੋ ਜਾਏਗੀ, ਹੁਕਮ ਨੂੰ ਕਿਵੇਂ ਬੁਝੇ। ਹੁਕਮ ਨੂੰ ਬੁਝਣ ਦਾ ਤਰੀਕਾ ਦੱਸਦੇ ਅਗਲੀ ਪੌੜੀ 'ਚ, ਉਹਦੇ ਗੁਣ ਗਾਓ, ਵਾਹਿਗੁਰੂ ਦੇ ਗੁਣ ਗਾਓ। ਕਿਵੇਂ ਗਾਓ, ਗਾਉਣ ਦੇ ਕਈ ਤਰੀਕੇ ਨੇ, ਵਾਹਿਗੁਰੂ ਦੇ ਗੁਣ ਗਾਉਣ ਦੇ ਕਈ ਤਰੀਕੇ ਨੇ। ਗੁਣ ਗਾਓ, ਹੁਕਮ ਬੁਝੋਗੇ। ਗਾਵੇ ਕੋ ਤਾਣ, ਕੋਈ ਵਾਹਿਗੁਰੂ ਦੀ ਸ਼ਕਤੀ ਨੂੰ, ਤਾਣ ਨੂੰ, ਬਲ ਨੂੰ ਗਾਉਂਦਾ ਹੈ ਕਿ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਜੋ ਇੱਕ ਮਿੰਟ ਦੇ ਅੰਦਰ ਖਿੰਨ ਮੈਂ ਅਵਰ, ਖਿੰਨੇ ਮੈਂ ਅਵਰਾ, ਨਦੀਆਂ ਦੁਸ਼ਤਬੇ ਦਿਖਾਲੇ, ਥਲੀ ਕਲੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸਵਾਹ। ਉਹਦੇ ਤਾਣ ਨੂੰ ਗਾਉਂਦਾ ਹੈ, ਗਾਵੇ ਕੋ ਤਾਣ, ਹੋਵੇ ਕਿਸੇ ਤਾਣ, ਜਿਸ ਸ਼ਕਤੀ ਹੁੰਦੀ ਹੈ, ਬਲ ਹੁੰਦਾ ਹੈ, ਉਹਦੇ ਗੁਣਾਂ ਨੂੰ ਗਾਉਂਦਾ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕੋਈ ਵਾਹਿਗੁਰੂ ਦੀਆਂ ਦਾਤਾਂ ਨੂੰ ਉਹਦੀਆਂ ਨਿਸ਼ਾਨੀਆਂ ਸਮਝ ਕਰਕੇ ਗਾਉਂਦਾ ਹੈ ਕਿ ਵਾਹਿਗੁਰੂ ਨੇ ਆ ਦਿੱਤਾ ਹੈ, ਵਾਹਿਗੁਰੂ ਕੋਠੀ ਦਿੱਤੀ ਹੈ, ਵਾਹਿਗੁਰੂ ਕਾਰ ਦਿੱਤੀ ਹੈ, ਇਸ ਤਰ੍ਹਾਂ ਗਾਉਂਦਾ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਕੋਈ ਵਾਹਿਗੁਰੂ ਦੇ ਗੁਣਾਂ ਨੂੰ, ਵਡਿਆਈਆਂ ਨੂੰ ਸੋਹਣੇ ਤਰੀਕੇ ਦੇ ਨਾਲ ਗਾਉਂਦਾ ਹੈ ਕਿ ਵਾਹਿਗੁਰੂ ਵਿੱਚ ਇਹ ਗੁਣ ਹਨ, ਬਿਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ, ਗਨੀਮਨ ਗਾਰੇ, ਇਹ ਗੁਣ ਹਨ, ਸਦਾ ਜਾਲੂ ਹੈ, ਕਿਰਪਾਲੂ ਹੈ, ਮਿਹਰਬਾਨ ਹੈ, ਸੋਹਣਿਆਂ ਗੁਣਾਂ ਨੂੰ ਕੋਈ ਤਰੀਕੇ ਨਾਲ ਗਾਉਂਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਵਿਖਮ ਵਿਦਿਆ, ਜਿਵੇਂ ਕਿ ਸੰਸਕ੍ਰਿਤ ਹੈ ਜਾਂ ਵਿਦਾਂਤ ਹੈ, ਇਸ ਔਖੀ ਵਿਦਿਆ ਦੁਆਰਾ ਉਹਦੇ ਗੁਣ ਗਾਉਂਦੇ ਹਨ। ਗਾਵੇ ਕੋ ਸਾਜ ਕਰੇ ਤਨਖੇ, ਕੋਈ ਇਸ ਤਰ੍ਹਾਂ ਗਾਉਂਦਾ ਹੈ ਕਿ ਵਾਹਿਗੁਰੂ ਸਾਜ ਜੀਵਾਂ ਨੂੰ ਪੈਦਾ ਕਰਕੇ ਫਿਰ ਮਿੱਟੀ 'ਚ ਮਿਲਾ ਦਿੰਦਾ ਹੈ। ਗਾਵੇ ਕੋ ਜੀ ਲੈ ਫਿਰਦੇ, ਕੋਈ ਇਸ ਤਰ੍ਹਾਂ ਗਾਉਂਦਾ ਹੈ ਕਿ ਵਾਹਿਗੁਰੂ ਜੀਵ ਆਤਮਾ ਦੇ ਕਰਕੇ ਫਿਰ ਲੈ ਲੈਂਦਾ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਕੋਈ ਇਸ ਤਰ੍ਹਾਂ ਗਾਉਂਦਾ ਹੈ ਕਿ ਵਾਹਿਗੁਰੂ ਮੇਰੇ ਕੋਲ ਹੈ, ਹਾਜ਼ਰਾ ਹਜ਼ੂਰ ਹੈ, ਨੇੜੇ ਹੈ, ਕੋਈ ਆਖਦਾ ਨਹੀਂ ਬੜੀ ਦੂਰ ਹੈ। ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ, ਕੋਈ ਕਹਿੰਦੇ ਹਾਜ਼ਰ ਨਾਜ਼ਰ ਹੈ, ਉਹ ਮੇਰੇ ਸਾਹਮਣੇ ਦਿਸ ਰਿਹਾ ਹੈ, ਇਸ ਤਰ੍ਹਾਂ ਦੇ ਗੁਣ ਗਾਉਂਦੇ। ਕਥਨ ਨਾ ਕਥੇ ਨਾ ਆਵੇ ਤੋੜ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਕਥਨ ਕਰਨ ਦੇ ਨਾਲ ਉਹਦੇ ਤੋਟਾ ਨਹੀਂ ਆਉਂਦਾ, ਅੰਤ ਨਹੀਂ ਪੈ ਸਕਦਾ। ਕਥੇ ਕਥੇ ਕਥੀ ਕੋਟੀ ਕੋਟ, ਮੈਂ ਵੇਖਿਆ ਹੈ ਕਿ ਕਰੋੜਾਂ ਹੀ ਜੀਵ ਕਰੋੜਾਂ ਤਰੀਕਿਆਂ ਦੇ ਨਾਲ ਕਥਨ ਕਰ ਕਰ ਕਰਕੇ ਥੱਕ ਗਏ ਹਨ, ਉਹਦੇ ਗੁਣ ਗਾਵਣ ਦੇ ਤਰੀਕੇ ਦੱਸ ਰਹੇ ਨੇ। ਕਹਿੰਦੇ ਨੇ ਸਭ ਤੋਂ ਸੌਖਾ ਤਰੀਕਾ ਜੇ ਕੋਈ ਗੀਤਾਣ ਗਾਉਂਦਾ ਹੈ, ਕੋਈ ਕਿਸੇ ਤਰੀਕੇ ਗਾਉਂਦਾ ਹੈ, ਕਹਿੰਦੇ ਸਭ ਤੋਂ ਸੌਖਾ ਤਰੀਕਾ ਜੇ ਇਹ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ਼ਵ ਨਜਾਈ ਦਿੰਦਾ ਦੇ ਲੈਂਦੇ ਥੱਕ ਪਾਏ ਦੇਣ ਵਾਲਾ ਦੇ ਰਿਹਾ ਹੈ ਲੈਣ ਵਾਲੇ ਥੱਕ ਜਾਂਦੇ ਹਨ ਜੁਆ ਜੁਗੰਤਰ ਖਾਈ ਖਾਏ ਜੁਆ ਜੁਗਾਤਰਾਂ ਤੋਂ ਖਾ ਰਹੇ ਹਨ ਹੁਕਮ ਹੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਬੇਪਰ ਪਾਓ ਉਹ ਵਾਹਿਗੁਰੂ ਸਭ ਜੀਵਾਂ ਨੂੰ ਦੇ ਰਿਹਾ ਹੈ ਸਭ ਦੀ ਪਾਲਣਾ ਕਰ ਰਿਹਾ ਹੈ ਸਭ ਹੁਕਮ ਚਲਾ ਰਿਹਾ ਹੈ ਵੇਖ ਰਿਹਾ ਹੈ ਉਹ ਬੇਪਰਵਾਹ ਹੈ ਸੱਚਾ ਸਾਹਿਬ ਸਾਚ ਨਾਇ ਉਹ ਸੱਚਾ ਸਾਹਿਬ ਹੈ ਸੱਚਾ ਮਾਲਿਕ ਹੈ ਅਤੇ ਸੱਚੀ ਦੀ ਵਡਿਆਈ ਹੈ ਨਾਇਦ ਆਰਥੇ ਵਡਿਆਈ ਉਹਦੀ ਵਡਿਆਈ ਵੀ ਸੱਚੀ ਹੈ ਉਹਦੀ ਵਡਿਆਈ 'ਚ ਕੋਈ ਫਰਕ ਨਹੀਂ ਪੈਂਦਾ ਕੋਈ ਕਰੇ ਜੋ ਨਾ ਕਰੇ ਉਹ ਜੈਸੀ ਹੈ ਸੋ ਤੈਸੀ ਹੈ ਭਾਖਿਆ ਭਾਵ ਅਪਾਰ ਭਾਖਿਆ ਉਸ ਰੱਬ ਦੀ ਬੋਲੀ ਕਿਹੜੀ ਹੈ ਉਸ ਰੱਬ ਦੀ ਬੋਲੀ ਹੈ ਭਾਵ ਅਪਾਰ ਅਪਾਰ ਪ੍ਰੇਮ ਕਰਨਾ ਹੀ ਉਹ ਬੋਲੀ ਸੁਣਦਾ ਹੈ ਸੱਚਾ ਸਾਹਿਬ ਹੈ ਉਹਦੀ ਵਡਿਆਈ ਸੱਚੀ ਹੈ ਉਹਦੀ ਬੋਲੀ ਕਿਹੜੀ ਹੈ ਪ੍ਰੇਮ ਅਪਾਰ ਪ੍ਰੇਮ ਅਪਾਰ ਪ੍ਰੇਮ ਹੀ ਰੱਬ ਦੇਖਦਾ ਹੈ ਉਹ ਕੇਵਲ ਪ੍ਰੇਮ ਦੇਖਦਾ ਹੈ ਹੋਰ ਕੋਈ ਸੁਣੇ ਸੁਣੇ ਗਾੜ ਤਾਂ ਨਹੀਂ ਸੁਣਦਾ ਸੁਣੇ ਅੱਖਰਾਂ 'ਚ ਤੁਕਬੰਦੀਆਂ ਨਹੀਂ ਸੁਣਦਾ ਉਹ ਕੇਵਲ ਪ੍ਰੇਮ ਦੇਖਦਾ ਅੰਦਰ ਦੇ ਪ੍ਰੇਮ ਨੂੰ ਦੇਖਦਾ ਹੈ ਉਹਦੀ ਬੋਲੀ ਹੈ ਪ੍ਰੇਮ ਅਗਰ ਆਪਣੀ ਗੱਲ ਕੋਈ ਪਹੁੰਚਾਉਣੀ ਹੋਵੇ ਰੱਬ ਤੱਕ ਤਾਂ ਉਹ ਪ੍ਰੇਮ ਦੀ ਬੋਲੀ ਬੋਲੀ ਸੁਣਦਾ ਹੈ ਪ੍ਰੇਮ ਦੀ ਬੋਲੀ ਬੋਲਿਆ ਜਾਏਗਾ ਉਹ ਸੁਣਦਾ ਹੈ ਭਾਖਿਆ ਭਾਵ ਅਪਾਰ ਅਪਾਰ ਪ੍ਰੇਮ ਹੀ ਰੱਬ ਦੀ ਬੋਲੀ ਹੈ ਭਾਸ਼ਾ ਹੈ ਆਖੇ ਮੰਗੇ ਦੇ ਦੇ ਜਿਵੇਂ ਆਖ ਰਹੇ ਹਨ ਮੰਗ ਰਹੇ ਹਨ ਸਭ ਨੂੰ ਦੇ ਰਿਹਾ ਹੈ ਦਾਤ ਕਰੇ ਦਾਤਾਰ ਉਹ ਦਾਤਾਰ ਦਾਤਾਂ ਦੇ ਰਿਹਾ ਸਭ ਨੂੰ ਫਿਰ ਕੀ ਅੱਗੇ ਰੱਖੀਏ ਜਿਸ ਦਿਸੇ ਦਰਬਾਰ ਜਦਕਿ ਸਾਰਿਆਂ ਨੂੰ ਸਾਰੀਆਂ ਦਾਤਾਂ ਦੇ ਰਿਹਾ ਹੈ ਫਿਰ ਦਿੱਤੀਆਂ ਦਾਤਾਂ ਵਿੱਚੋਂ ਮੁੜ ਕੇ ਕਿਹੜੀ ਵਸਤੂ ਬੇਟਾ ਰੱਖੀਏ ਉਹਦਾ ਦਰਬਾਰ ਤੇ ਸਭ ਦਰਸ਼ਨ ਹੋ ਜਾਣ ਇੱਕ ਸਵਾਲ ਹੈ ਗੁਰੂ ਨਾਨਕ ਸਾਹਿਬ ਕਈ ਥਾਵਾਂ 'ਤੇ ਆਪ ਸਵਾਲ ਕਰਦੇ ਨੇ ਆਪ ਹੀ ਜਵਾਬ ਦਿੰਦੇ ਨੇ ਕਹਿੰਦੇ ਸਭ ਜੀਵਾਂ ਨੂੰ ਸਭ ਦਾਤਾਂ ਦੇ ਰਿਹਾ ਦਿੱਤੀਆਂ ਦਾਤਾਂ 'ਚੋਂ ਮੁੜ ਕੇ ਕਿਹੜੀ ਵਸਤੂ ਬੇਟਾ ਰੱਖੀਏ ਉਹਦੇ ਦਰਸ਼ਨ ਹੋ ਜਾਣ ਉਹਦਾ ਦਰਬਾਰ ਦਿਸ ਪਵੇ ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਦੂਸਰਾ ਪ੍ਰਸ਼ਨ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੋਹਣਾ ਧਾਰੇ ਪਿਆਰ ਮੋਹ 'ਚੋਂ ਕੀ ਬੋਲੀਏ ਕੀ ਆਖੀਏ ਜਿਸ ਨੂੰ ਸੁਣ ਕੇ ਵਾਹਿਗੁਰੂ ਸਾਡੇ ਨਾਲ ਪਿਆਰ ਕਰੇ ਦੋ ਸਵਾਲ ਹਨ ਕਿਹੜੀ ਬੇਟਾ ਰੱਖੀਏ ਉਹਦਾ ਦਰਬਾਰ ਦਿਸੇ ਦਰਸ਼ਨ ਹੋਣ ਕੀ ਬੋਲੀਏ ਉਹਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਕਹਿੰਦੇ ਨੇ ਚਾਰ ਕੰਮ ਕਰੋ ਜੇ ਕਿਰਪਾ ਚਾਹੁੰਦੇ ਹੋ ਦਰਸ਼ਨ ਚਾਹੁੰਦੇ ਹੋ ਤਾਂ ਚਾਰ ਕੰਮ ਕਰੋ ਕਿਹੜੇ ਕਿਹੜੇ ਅੰਮ੍ਰਿਤ ਵੇਲਾ ਪਹਿਲਾ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਕੀ ਹੈ ਸੱਚ ਨਾਉ ਦੂਜਾ ਕੰਮ ਹੈ ਨਾਮ ਦਾ ਸਿਮਰਨ ਕਰੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਸਿਮਰਨ ਕਰੋ ਦੋ ਮਿੰਟ ਚਾਰ ਮਿੰਟ ਦਸ ਜਿਤਨਾ ਹੋ ਸਕੇ ਬੈਠ ਕੇ ਨਾਮ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਿਮਰਨ ਆਪਣੀ ਥਾਂ 'ਤੇ ਹੈ ਬਾਣੀ ਪੜ੍ਹਨੀ ਆਪਣੀ ਥਾਂ 'ਤੇ ਹੈ ਸਿਮਰਨ ਕਰੋ ਜਿੰਨਾ ਹੋ ਸਕੇ ਅੰਮ੍ਰਿਤ ਵੇਲੇ ਉੱਠੋ ਅਤੇ ਸਿਮਰਨ ਕਰੋ ਨਾਮ ਜਪੋ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਫਿਰ ਬੈਠ ਕੇ ਵਡਿਆਈ ਕਰੋ ਤੀਸਰਾ ਕੰਮ ਹੈ ਵਡਿਆਈ ਵਡਿਆਈ ਕਿਵੇਂ ਹੁੰਦੀ ਹੈ ਰੱਬ ਦੀ ਵਡਿਆਈ ਕਰੋ ਕਿਸੇ ਵਿਅਕਤੀ ਦੀ ਵਡਿਆਈ ਕਰਨੀ ਹੋਵੇ ਤਾਂ ਅਸੀਂ ਬੋਲ ਕੇ ਬਾਣੀ ਦੁਆਰਾ ਵਡਿਆਈ ਕਰਦੇ ਹਾਂ ਫਲਾਣਾ ਬੜਾ ਚੰਗਾ ਹੈ ਬੜਾ ਨੇਕ ਪਾਕ ਹੈ ਦਾਨੀ ਪੁੰਨੀ ਹੈ ਤਾਂ ਵਡਿਆਈ ਹੁੰਦੀ ਹੈ ਬਾਣੀ ਦੁਆਰਾ ਮਨੁੱਖਾਂ ਦੀ ਵਡਿਆਈ ਤਾਂ ਮਨੁੱਖੀ ਬਾਣੀ ਦੁਆਰਾ ਹੋ ਜਾਂਦੀ ਹੈ ਸੱਚੇ ਵਾਹਿਗੁਰੂ ਦੀ ਵਡਿਆਈ ਸੱਚੀ ਬਾਣੀ ਦੁਆਰਾ ਹੋਵੇਗੀ ਸੱਚੀ ਬਾਣੀ ਕਿਹੜੀ ਹੈ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਵਾਹਿਗੁਰੂ ਦੀ ਵਡਿਆਈ ਕਰਨ ਲਈ ਸਭ ਤੋਂ ਉੱਤਮ ਬਾਣੀ ਹੈ ਗੁਰੂ ਕੀ ਬਾਣੀ ਗੁਰੂ ਕੀ ਬਾਣੀ ਨੂੰ ਪੜ੍ਹਨਾ ਗੁਰੂ ਦੀ ਬਾਣੀ ਦਾ ਕੀਰਤਨ ਕਰਨਾ ਇਹ ਵਾਹਿਗੁਰੂ ਦੀ ਵਡਿਆਈ ਹੈ ਬਾਣੀ ਪੜ੍ਹੋ ਕੀਰਤਨ ਕਰੋ ਕੀਰਤਨ ਸੁਣੋ ਤੀਸਰਾ ਕੰਮ ਚੌਥਾ ਹੈ ਵਿਚਾਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਫਿਰ ਵਿਚਾਰ ਕਰੋ ਜਿਸ ਬਾਣੀ ਨੂੰ ਪੜ੍ਹਿਆ ਹੈ ਜਿਸ ਬਾਣੀ ਦਾ ਕੀਰਤਨ ਸੁਣਿਆ ਹੈ ਉਸ ਬਾਣੀ ਦਾ ਮਿਲ ਕੇ ਬੈਠ ਕੇ ਵਿਚਾਰ ਕਰੋ ਕਥਾ ਕਰੋ ਕਿ ਸਰਬਾਣੀ ਕੀ ਆਖਦੀ ਹੈ, ਕੀ ਸਮਝਾਉਂਦੀ ਹੈ, ਕੀ ਉਪਦੇਸ਼ ਦਿੰਦੀ ਹੈ। ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਭਾਈ, ਉਨਾ ਚਿਰ ਸ਼ਬਦ ਸੁਰ ਦਾ ਮੇਲ ਨਹੀਂ ਹੋਵੇਗਾ। ਤੋ ਵਿਚਾਰ ਕਰਨਾ ਬੜਾ ਜ਼ਰੂਰੀ ਹੈ। ਜੇ ਚਾਰ ਕੰਮ ਕਰਦੇ ਹਨ, ਅੰਮ੍ਰਿਤ ਵੇਲਾ, ਸਚਨਾ, ਵਡਿਆਈ, ਵਿਚਾਰ, ਕਰਮੀ ਆਵੇ ਕੱਪੜਾ, ਉਹਨਾਂ 'ਤੇ ਕਰਮ ਹੋਵੇਗਾ। ਕਰਮ ਫਾਰਸੀ ਦਾ ਸ਼ਬਦ ਹੈ। ਕਰਮ ਦਾ ਅਰਥ ਹੈ ਬਖਸ਼ਿਸ਼। ਜੋ ਚਾਰ ਕੰਮ ਕਰੇਗਾ ਉਹਨੂੰ 'ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ, ਮਿਹਰ ਹੋਵੇਗੀ, ਕਿਰਪਾ ਹੋਵੇਗੀ। ਕਿਰਪਾ ਦੀ ਨਿਸ਼ਾਨੀ ਕੀ ਹੈ? ਆਵੇ ਕੱਪੜਾ, ਕੱਪੜਾ ਆ ਜਾਏਗਾ। ਕੱਪੜਾ ਕੀ ਹੈ? ਗੁਰਬਾਣੀ 'ਚ ਕੱਪੜਾ ਕਿਹਾ ਜਾਂਦਾ ਹੈ ਪ੍ਰੇਮ। ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਤੋਂ ਪਦ ਮੇਰੇ। ਚਾਰ ਕੰਮ ਕਰੋਗੇ, ਤੁਹਾਡੇ 'ਤੇ ਵਾਹਿਗੁਰੂ ਦੀ ਕਿਰਪਾ ਹੋਵੇਗੀ, ਤੁਹਾਡੇ 'ਤੇ ਪ੍ਰੇਮ ਜਾਗ ਪਏਗਾ। ਪ੍ਰੇਮ ਹੈ ਤਾਂ ਸਭ ਕੁਝ ਹੈ ਭਾਈ। ਅੰਮ੍ਰਿਤ ਵਿਲੁਕਸ਼ਣ ਦਾ ਪ੍ਰੇਮ, ਸਿਮਰਨ ਦਾ ਪ੍ਰੇਮ, ਬਾਣੀ ਪੜ੍ਹਨ ਦਾ ਪ੍ਰੇਮ, ਸੰਗਤ ਆਉਣ ਦਾ ਪ੍ਰੇਮ, ਪ੍ਰੇਮ ਹੈ ਤਾਂ ਸਭ ਕੁਝ। ਪ੍ਰੇਮ ਨਹੀਂ ਹੈ ਤਾਂ ਇਹਨੇ ਕਿਹਾ ਹੈ ਚੱਟੀ ਬੱਧਾ ਜੇ ਭਰੇ ਨਾ ਗੁਣ ਨਾ ਉਪਕਾਰ। ਗੱਲ ਸਾਰੀ ਪ੍ਰੇਮ ਦੀ ਹੈ। ਤੁਹਾਡੇ ਪ੍ਰੇਮ ਜਾਗ ਪਏਗਾ, ਚਾਰ ਕੰਮ ਕਰੋਗੇ, ਵਾਹਿਗੁਰੂ ਦੀ ਕਿਰਪਾ ਹੋਵੇਗੀ। ਕਿਰਪਾ ਦੀ ਨਿਸ਼ਾਨੀ ਇਹ ਹੈ, ਅੰਦਰ ਪ੍ਰੇਮ ਜਾਗ ਪਏਗਾ। ਕਰਮੀ ਆਵੇ ਕੱਪੜਾ, ਨਜ਼ਰੀ ਫਿਰ ਹੋਵੇਗੀ ਨਜ਼ਰ। ਜਿੱਥੇ ਵਾਹਿਗੁਰੂ ਪ੍ਰੇਮ ਦੇਖਦਾ ਹੈ ਉੱਥੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਉਹ ਕੇਵਲ ਪ੍ਰੇਮ ਦੇਖਦਾ ਹੈ, ਪ੍ਰੇਮ ਦਾ ਹੀ ਭੁੱਖਾ ਹੈ। ਜਿੱਥੇ ਪ੍ਰੇਮ ਦੇਖਦਾ ਉੱਥੇ ਪਹੁੰਚ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਲਾਲੋ, ਅਸੀਂ ਕੱਲ੍ਹ ਜਾਣਾ। ਅਤੇ ਕਹਿੰਦੇ ਮਹਾਰਾਜ, ਤੁਸੀਂ ਪ੍ਰਣ ਕੀਤਾ ਸੀ ਕਿ ਮਹੀਨਾ ਰਹਾਂਗੇ, ਅਜੇ ਤਾਂ 20 ਦਿਨ ਹੋਏ ਨੇ, 10 ਦਿਨ ਬਾਕੀ ਰਹਿੰਦੇ ਨੇ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਲਾਲੋ, ਇਹ ਠੀਕ ਹੈ, 10 ਦਿਨ ਬਾਕੀ ਰਹਿੰਦੇ ਨੇ, 13 ਸਾਲੇ ਸਿਰ 'ਤੇ ਕਰਜ਼ਾ ਰਿਹਾ, ਫਿਰ ਕਦੇ ਆ ਕੇ ਉਤਾਰ ਦੇਵਾਂਗੇ, ਹੁਣ ਸਾਨੂੰ ਜਾਣ ਦੇ। ਕਿਉਂ ਮਹਾਰਾਜ? ਰਾਜਾ ਸ਼ਿਵਨਾਵ ਹੈ ਸੰਗਲਾ ਦੇ ਵਿੱਚ, ਇਤਨਾ ਪ੍ਰੇਮ ਨਾਲ ਖਿੱਚ ਰਿਹਾ, ਦਿਲ ਕਰਦਾ ਹੁਣੇ ਉੜ ਕੇ ਪਹੁੰਚ ਜਾਵਾਂ, ਹੁਣ ਸਾਨੂੰ ਜਾਣ ਦੇ। ਤੋ ਜਿਲ ਪ੍ਰੇਮ ਕੀਓ ਤਿਨ ਹੀ ਪ੍ਰਪਾਇ। ਤੋ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਇਸ ਤਰ੍ਹਾਂ ਦੇ ਨਾਲ ਜਾਣ ਲੈਗਾ ਕਿ ਉਹ ਸਚਿਆਰ ਸੱਚ ਦਾ ਘਰ ਕਰਤਾ ਨਜ਼ਰ ਹੋਣੀ। ਉੱਥੇ ਪ੍ਰੇਮ ਦੇਖਦਾ ਹੈ, ਉੱਥੇ ਨਜ਼ਰ ਕਰਦਾ ਹੈ। ਨਾਨਕ ਐਵੇਂ ਜਾਣ, ਇਸ ਤਰ੍ਹਾਂ ਦੇ ਨਾਲ ਜਾਣ ਲੈਗਾ ਸਭ ਆਪੇ ਸਚਿਆਰ। ਜਿਹੜਾ ਕਿ ਸਚਿਆਰ ਸੱਚ ਦਾ ਘਰ ਹੈ, ਵਾਹਿਗੁਰੂ ਹਾਜ਼ਰ ਨਾਜ਼ਰ ਹੈ। ਸਰਬ ਆਪੀ ਜਾਣ ਲੱਗਾ ਕਿ ਦਰਸ਼ਨ ਕਿਵੇਂ ਹੋਵੇ, ਉਹਦੀ ਕਿਰਪਾ ਕਿਵੇਂ ਹੋਵੇ। ਇਹ ਚਾਰ ਕੰਮ ਕਰੋਗੇ, ਉਸਨੂੰ ਹਾਜ਼ਰ ਨਾਜ਼ਰ ਵੇਖ ਲਓਗੇ। ਇਤਨਾ ਕੁ ਉਪਦੇਸ਼ ਮਹਾਰਾਜ ਨੇ ਚਾਰ ਪੌੜੀ 'ਚ ਦੱਸਿਆ ਹੈ। ਪੰਜਵੀਂ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਵਾਹਿਗੁਰੂ ਦਾ, ਉਹ ਕਿਸੇ ਦਾ ਸਥਾਪਨ ਕੀਤਾ ਹੋਇਆ ਨਹੀਂ ਹੈ। ਸਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ। ਕੇਸ਼ਵ ਜੀ ਦੀ ਮੂਰਤੀ ਬਣ ਗਈ, ਬ੍ਰਹਮਾ ਦੀ ਬਣ ਗਈ, ਵਿਸ਼ਨੂੰ ਦੀ ਬਣ ਗਈ। ਉਸ ਮੂਰਤੀ ਨੂੰ ਲਿਆ ਕਰਕੇ ਅਤੇ ਇੱਕ ਥਾਂ 'ਤੇ ਰੱਖ ਕਰਕੇ ਫਿਰ ਵੇਦਾਂ ਦੇ ਮੰਤਰਾਂ ਦੇ ਰਾਹੀਂ ਅਮਲ ਕਰਦੇ ਨੇ ਉਸ ਵਿਅਕਤੀ ਦਾ। ਜਿਹੜੀ ਵਿਅਕਤੀ ਦੀ ਮੂਰਤੀ ਹੈ ਸ਼ਿਵ ਜੀ ਦੀ ਹੈ, ਤੋ ਸ਼ਿਵ ਜੀ ਦਾ ਆਵਾਹਨ ਕੀਤਾ ਜਾਏਗਾ। ਮੰਤਰ ਪੜ੍ਹਨ ਤੋਂ ਬਾਅਦ ਉਸ ਮੂਰਤੀ ਨੂੰ ਫਿਰ ਸਥਾਪਨ ਕਰ ਦਿੱਤਾ ਜਾਏਗਾ। ਉਸ ਦਿਨ ਤੋਂ ਸ਼ਿਵ ਜੀ ਭਗਵਾਨ ਬਣ ਗਿਆ। ਪਹਿਲੇ ਪੱਥਰ ਸੀ, ਉਸ ਦਿਨ ਤੋਂ ਬਾਅਦ ਭਗਵਾਨ ਬਣ ਗਿਆ। ਤੋ ਗੁਰੂ ਨਾਨਕ ਕਹਿੰਦੇ ਨੇ ਜਿਸ ਰੱਬ ਦਾ ਜ਼ਿਕਰ ਮੈਂ ਕਰ ਰਿਹਾ ਹਾਂ, ਉਸ ਤਰ੍ਹਾਂ ਕਿਸੇ ਦਾ ਥਾਪਿਆ ਹੋਇਆ ਨਹੀਂ, ਸਥਾਪਨ ਕੀਤਾ ਹੋਇਆ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਅਤੇ ਨਾ ਹੀ ਕਿਸੇ ਦਾ ਬਣਾਇਆ ਹੋਇਆ, ਪੈਦਾ ਕੀਤਾ ਹੋਇਆ ਹੈ। ਆਪੇ ਆਪ ਨਿਰੰਜਨ ਸਹਿ, ਆਪਣੇ ਆਪ ਤੋਂ ਪੈਦਾ ਹੋਇਆ ਹੈ, ਨਿਰੰਜਨ ਮਾਇਆ ਤੋਂ ਰਹਿਤ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਉਹਨੂੰ ਸੇਵਿਆ ਹੈ, ਸਿਮਰਨ ਕੀਤਾ ਹੈ, ਉਹਨਾਂ ਨੇ ਮਾਣ ਪ੍ਰਾਪਤ ਕੀਤਾ ਹੈ। ਨਾਨੇ ਗਾਵੀਏ ਗੁਣੀ ਨਿਧਾਨ, ਸਾਨੂੰ ਚਾਹੀਦਾ ਹੈ ਕਿ ਜੋ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ, ਉਹਦੇ ਗੁਣ ਗਾਵੀਏ, ਉਹਦਾ ਕੀਰਤਨ ਕਰੀਏ, ਉਹਦਾ ਜਸ ਕਰੀਏ, ਗਾਵੀਏ ਸੁਣੀਏ, ਮਨ ਰੱਖੀਏ ਭਾਵ, ਉਹਦੇ ਗੁਣ ਗਾਵੀਏ ਅਤੇ ਗੁਣ ਸੁਣੀ ਜਾ ਕਰਕੇ ਅਤੇ ਮਨ 'ਚ ਪ੍ਰੇਮ ਰੱਖੀਏ। ਕੀ ਹੋਵੇਗਾ? ਦੁੱਖ ਪਰ ਹਰ ਦੁੱਖ ਦੂਰ ਹੋ ਜਾਣਗੇ। ਸੁੱਖ ਘਰ ਲੈ ਜਾਓ, ਸੁਖ ਦੇ ਘਰ 'ਚ ਪਹੁੰਚ ਜਾਵੋਗੇ। ਗੁਰਮੁਖ ਨਾਦੰਗ ਗੁਰਮੁਖ ਵੇਦੰਗ, ਉਹ ਵਾਹਿਗੁਰੂ ਗੁਰਮੁਖ ਜੋ ਹੈ ਸਾਰੇ ਸਰਵ ਵਿਆਪੀ ਹੈ, ਨਾਦ ਰੂਪ ਹੈ, ਉਹੀ ਵੇਦ ਰੂਪ ਵਿਚਾਰ ਰੂਪ ਹੈ। ਗੁਰਮੁਖ ਰਿਹਾ ਸਮਾਈ, ਉਹ ਵਾਹਿਗੁਰੂ ਸਾਰੇ ਹੀ ਸਮਾ ਰਿਹਾ ਹੈ, ਪਰਿਪੂਰਨ ਹੈ। ਉਹੀ ਮੇਰੇ ਲਈ ਈਸ਼ਵਰ ਹੈ, ਉਹੀ ਮੇਰੇ ਲਈ ਗੁਰੂ ਹੈ, ਉਹੀ ਮੇਰੇ ਲਈ ਬ੍ਰਹਮਾ ਵਿਸ਼ਨੂੰ ਹੈ, ਉਹੀ ਮੇਰੇ ਲਈ ਪਾਰਵਤੀ ਹੈ, ਉਹੀ ਮੇਰੀ ਲਕਸ਼ਮੀ ਹੈ, ਉਹੀ ਮੇਰੇ ਲਈ ਸਰਸਵਤੀ ਹੈ, ਸਭ ਕੁਝ ਉਹੀ ਹੈ। ਜੇ ਉਹ ਜਾਣਾ ਆਖਾਂ ਨਾ, ਇਸ ਤੋਂ ਸਿਵਾ ਹੋਰ ਕੋਈ ਮੈਂ ਜਾਣ ਵੀ ਸਕਦਾ ਹਾਂ ਤਾਂ ਕਹਿ ਨਹੀਂ ਸਕਦਾ, ਕਹਿਣਾ ਕਥਨ ਨਜਾਈ, ਕਹਿਣ ਵਿੱਚ ਕਥਨ 'ਚ ਆ ਨਹੀਂ ਸਕਦਾ। ਇਹੋ ਗੱਲ ਮੰਗਦਾ ਹਾਂ, ਗੁਰਾ ਇੱਕ ਦੇਹ ਬੁਝਾਈ, ਹੇ ਵਾਹਿਗੁਰੂ ਇੱਕ ਬਖਸ਼ਿਸ਼ ਕਰ, ਮਿਹਰ ਕਰ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾ। ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਉਹ ਵਾਹੂ ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਹਰ ਵੇਲੇ ਯਾਦ ਰੱਖੀ, ਉੱਠਦਿਆਂ ਬਹਿੰਦਿਆਂ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਤ ਕਾਮ। ਇਤਨਕ ਵਿਚਾਰ ਪੰਜ ਪੌੜੀਆਂ ਦੇ ਅੰਦਰ ਸਤਿਗੁਰੂਆਂ ਨੇ ਦੱਸਿਆ ਹੈ। ਇਹ ਬ੍ਰਿਕ ਨਾਲ ਵੇਖੀਏ ਕਿ ਉਹ ਪੰਜ ਸਾਧਨ ਰੱਖੇ ਨੇ ਗੁਰੂ ਮਹਾਰਾਜ, ਪੰਜ ਸਿਧਾਂਤ ਪੰਜੇ ਸੇ ਪੰਜ ਪੌੜੀ 'ਚ ਆ ਜਾਂਦੇ ਹਨ। ਇਸ ਕਰਕੇ ਅਸੀਂ ਕਈ ਵਾਰੀ ਪੰਜ ਪੌੜੀਆਂ ਪੜ੍ਹ ਕੇ ਕਾਰੋਬਾਰ ਆਰੰਭ ਕਰ ਲੈਂਦੇ ਹਾਂ। ਪੰਜ ਪੌੜੀ ਦਾ ਮਹੱਤਵ ਦੱਸਿਆ ਹੈ ਕਿ ਜਦੋਂ ਬਾਬਾ ਰਾਮ ਰਾਏ ਦਿੱਲੀ ਵਿੱਚ ਔਰੰਗਜ਼ੇਬ ਨੂੰ ਕਰਾਮਾਤਾਂ ਦਿਖਾ ਰਿਹਾ ਸੀ, ਇੱਕ ਦਿਨ ਔਰੰਗਜ਼ੇਬ ਕਹਿੰਦਾ ਹੈ ਬਾਬਾ ਰਾਮ ਰਾਏ ਨੂੰ ਕਿ ਮੈਨੂੰ ਸੁਨੇਹਾ ਆਇਆ ਘਰੋਂ ਬੇਗਾਂ ਦੇ ਬੱਚਾ ਹੋਣ ਵਾਲਾ ਹੈ, ਅਤੇ ਕੋਈ ਐਸੀ ਚੀਜ਼ ਦਿਓ ਉਹਨੂੰ ਕੋਈ ਦਰਦ ਨਾ ਹੋਵੇ, ਤਕਲੀਫ ਨਾ ਹੋਵੇ, ਬੱਚਾ ਹੋ ਜਾਵੇ। ਤਾਂ ਬਾਬੇ ਰਾਮ ਰਾਏ ਨੇ ਕਹਿੰਦੇ ਪਾਣੀ ਮੰਗਾ, ਪਾਣੀ ਮੰਗਾਇਆ ਅਤੇ ਪਾਣੀ ਸੰਭਲਾ ਕੇ ਗਿਲਾਸ ਬਾਬੇ ਰਾਮ ਰਾਏ ਨੇ ਪੰਜ ਪੌੜੀਆਂ ਜਪਜੀ ਦੀਆਂ ਪੜ੍ਹੀਆਂ ਅਤੇ ਜਾਦੇ ਨੇ ਪਿਲਾ ਦੇ ਬੇਗਮ ਨੂੰ। ਉਹ ਪਾਣੀ ਪਿਲਾਇਆ ਬੇਗਮ ਨੂੰ ਤਾਂ ਬਹਾਦਰ ਸ਼ਾਹ ਜੰਮਿਆ। ਉਸ ਬਹਾਦਰ ਸ਼ਾਹ ਦੇ ਸਿਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਤਾਜ ਰੱਖਿਆ ਹੈ। ਇਹ ਬਹਾਦਰ ਸ਼ਾਹ ਨੇ ਹੀ ਭਾਈ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਕੋਲ ਭੇਜਿਆ ਸੀ। ਇਹ ਪੰਜ ਪੌੜੀਆਂ ਦਾ ਅਸਰ ਸੀ, ਤਾਂ ਪੰਜ ਪੌੜੀਆਂ ਦਾ ਇਤਨਕ ਅਸਰ ਰਹਿੰਦਾ ਹੈ। ਅੱਜ ਪੰਜ ਪੌੜੀ ਦਾ ਵਿਚਾਰ ਹੋਇਆ ਹੈ, ਬੜੀ ਕਿਰਪਾ ਹੋ ਗਈ ਹੈ। ਤਾਂ ਬਾਕੀ ਦੀਆਂ ਵਿਚਾਰਾਂ ਮਿਲ ਕੇ ਫਿਰ ਕਰਾਂਗੇ। ਇੱਥੇ ਸਮਾਪਤੀ ਹੈ। ਬੁੱਲਾਂ ਚੌਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਰਸ ਬਿੰਨਾ ਕੀਰਤਨ ਆਪ ਰੋਜ਼ ਸਰਵਨ ਕਰਦੇ ਹੋ। ਅੱਜ ਦਾਸ ਨੂੰ ਵੀ ਰਸ ਬਿੰਨਾ ਕੀਰਤਨ ਸਰਵਨ ਕਰਨ ਦਾ ਸੁਭਾਗ ਮਿਲਿਆ ਹੈ। ਕੀਰਤਨ ਦੀ ਗੁਰੂ ਘਰ ਵਿੱਚ ਬੜੀ ਮਾਨਤਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀ ਪੌੜੀ ਲਿਖੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਈ ਸ਼ਬਦ ਦੋ ਵਾਰੀ ਆਏ ਹਨ, ਪਰ ਇੱਕੋ ਇੱਕ ਪੌੜੀ ਹੈ ਕੀਰਤਨ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਲਿਖੀ ਹੈ। ਕੀਰਤਨ ਦੀ ਪੌੜੀ ਤਿੰਨ ਵਾਰੀ ਲਿਖੀ ਹੈ, ਹੋਰ ਕੋਈ ਸ਼ਬਦ ਕੋਈ ਪੌੜੀ ਤਿੰਨ ਵਾਰੀ ਨਹੀਂ ਲਿਖਿਆ। ਇਹ ਪੌੜੀ ਕਿਹੜੀ ਹੈ ਸੋ ਦਰ। ਪਹਿਲੇ ਇਹ ਪੌੜੀ ਜਪਜੀ ਸਾਹਿਬ 'ਚ ਲਿਖੀ ਹੈ, ਫਿਰ ਰਹਿਰਾਸ 'ਚ ਲਿਖੀ ਹੈ, ਫਿਰ ਆਸਾ ਰਾਗ 'ਚ ਲਿਖੀ ਹੈ। ਇਸ ਪੌੜੀ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਦਰਸਾਇਆ ਹੈ ਜਿਤਨੀ ਵਾਹਿਗੁਰੂ ਦੀ ਪੈਦਾ ਕੀਤੀ ਰਚਨਾ ਹੈ ਸਾਰੀ ਹੀ ਕੀਰਤਨ ਕਰ ਰਹੀ ਹੈ। ਕੌਣ ਕੌਣ ਕੀਰਤਨ ਕਰ ਰਹੇ ਨੇ? ਕਹਿੰਦੇ ਨੇ ਗਾਉਣ ਤੁਦਨੋ ਪੌਣ ਪਾਣੀ ਬੈਸਨ ਕਰ, ਗਾਵੇ ਰਾਜਾ ਧਰਮ ਦੁਆਰੇ, ਗਾਉਣ ਤੁਦਨੋ ਚਿੱਤ ਕਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ, ਗਾਉਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਉਣ ਤੁਦਨੋ ਇੰਦਰ ਦਰਾਸਨ ਬੈਠੇ, ਦੇਵਤਿਆਂ ਦਾ ਲਾਲੇ, ਗਾਉਣ ਤੁਦਨੋ ਸਿੱਧ ਸਮਾਧੀ ਅੰਦਰ, ਗਾਉਣ ਤੁਦਨੋ ਸਾਧ ਵਿਚਾਰੇ, ਗਾਉਣ ਤੁਦਨੋ ਜਤੀ ਸਤੀ ਸੰਤੋਖੀ, ਗਾਉਣ ਤੁਦਨੋ ਵੀਰ ਕਰਾਰ। ਸਾਰੀ ਹੀ ਰਚਨਾ ਦਾ ਵਰਣਨ ਕੀਤਾ ਹੈ। ਇਸ ਧਰਤੀ ਦੇ ਜੀਵ, ਦੂਜੀਆਂ ਧਰਤੀਆਂ ਦੇ ਜੀਵ, ਦਿਸਣ ਵਾਲੇ ਜੀਵ, ਨਾ ਦਿਸਣ ਵਾਲੇ ਜੀਵ, ਚੰਗੇ ਜੀਵ, ਮਾੜੇ ਜੀਵ, ਸਾਰੇ ਹੀ ਇਹ ਵਾਹਿਗੁਰੂ ਤੇਰੇ ਦਰ 'ਤੇ ਖੜ੍ਹੇ ਕੀਰਤਨ ਕਰ ਰਹੇ ਨੇ, ਤੇਰੇ ਗੁਣ ਗਾ ਰਹੇ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਕਹਿੰਦੇ ਸਭ ਤੋਂ ਸ਼੍ਰੇਸ਼ਟ ਕੀਰਤਨ ਕਰਨ ਵਾਲੇ ਕੌਣ ਹਨ? ਗਾਉਣ ਸਭ ਸ੍ਰਿਸ਼ਟੀ ਗਾ ਰਹੀ ਹੈ, ਪਰ ਅਸਲ ਗਾਉਣ ਉਹਨਾਂ ਦਾ ਹੈ ਕਿ ਇਹਨਾਂ ਦਾ ਸੇ ਤੁਧ ਨੂੰ ਗਾਵਨ ਜੋ ਤੁਧ ਹਾਂ। ਅਸਲ ਗਾਉਣ ਉਹਨਾਂ ਦਾ ਹੈ ਜਿਹੜੇ ਤੈਨੂੰ ਭਾਗ ਹੈ, ਜਿਹੜੇ ਤੈਨੂੰ ਚੰਗੇ ਲੱਗਦੇ ਨੇ। ਉਹ ਕਿਹੜੇ ਨੇ? ਰੱਤੇ ਤੇਰੇ ਭਗਤ ਰਸਾਲੇ, ਜੋ ਤੇਰੀ ਭਗਤੀ ਦੇ ਰਸ ਚ ਭਰੇ ਗਏ ਹਨ ਤੇ ਭਗਤੀ ਰਸ ਚ ਭਰੀ ਕਰਕੇ ਕੀਰਤਨ ਕਰਦੇ ਨੇ। ਅਸਲ ਗਾਵਣ ਤਾਂ ਉਹਨਾਂ ਦਾ ਹੈ, ਗਮ ਨੂੰ ਸਭ ਸ੍ਰਿਸ਼ਟੀ ਗਾ ਰਹੀ ਹੈ। ਇਹ ਸਾਰਿਆਂ ਦਾ ਵਰਣਨ ਕਰਕੇ ਕਹਿੰਦੇ ਨੇ ਹੋਰ ਕਿਰਤੀ ਗਾਵਨ ਸੇ ਮੈਂ ਚਿਤ ਨਾ ਆਵਨ। ਇਹਨਾਂ ਤੋਂ ਸਿਵਾ ਹੋਰ ਵੀ ਕਈ ਹਨ ਜਿਨ੍ਹਾਂ ਦਾ ਮਨ ਚੇਤਾ ਵੀ ਨਹੀਂ ਹੈ, ਹੋਰ ਵੀ ਹਨ ਜਿਹੜੇ ਮੇਰੇ ਖਿਆਲ 'ਚ ਨਹੀਂ ਹਨ, ਮੇਰੇ ਚੇਤੇ 'ਚ ਨਹੀਂ ਹਨ, ਪਰ ਅਸਲ ਗਾਉਣ ਤਾਂ ਉਹਨਾਂ ਦਾ ਹੈ ਭਾਈ ਜਿਹੜੇ ਤੈਨੂੰ ਭਾ ਗਏ ਨੇ, ਜਿਹੜੇ ਤੈਨੂੰ ਚੰਗੇ ਲੱਗ ਗਏ ਨੇ। ਮਿੱਠਾ ਟਵਾਣਾ ਤੋਂ ਕੋਈ 50 ਮੀਲ 'ਤੇ ਇੱਕ ਨਗਰ ਸੀ, ਬੇਰਾ ਮਿਆਣੀ ਬੇਰਾ। ਉੱਥੇ ਇੱਕ ਮਹਾਂਪੁਰਖ ਰਹਿੰਦੇ ਸਨ, ਸੰਤ ਬਾਈ ਦੁੱਖ ਬੰਜਣ ਜੀ। ਉਹ ਕੈਸੇ ਦਾ ਕੀਰਤਨ ਕਰਦੇ ਸਨ ਬੜੀ ਮਸਤੀ ਵਿੱਚ, ਬੜੀ ਮੌਜ ਵਿੱਚ। ਬਾਬਾ ਸਾਧ ਸਿੰਘ ਬੇਦੀ ਨੂੰ ਉਹਨਾਂ ਦਾ ਕੀਰਤਨ ਇਤਨਾ ਚੰਗਾ ਲੱਗਦਾ ਸੀ ਕਿ 6-6 ਮਹੀਨੇ ਬਾਬਾ ਸਾਧ ਸਿੰਘ ਨੇ ਬਾਈ ਦੁੱਖ ਬੰਜਣ ਨੂੰ ਆਪਣੇ ਕੋਲ ਰੱਖਣਾ, ਸਿਰਫ ਕੀਰਤਨ ਸੁਣਨ ਲਈ। ਉਹਨੇ ਸਾਹਿਬ ਚਪੜਾਲ ਵਿੱਚ ਕਿ ਭਾਈ ਸਾਹਿਬ ਮੈਨੂੰ ਕੀਰਤਨ ਸੁਣਾ। ਭਾਈ ਦੁੱਖ ਬੰਜਣ ਇੱਕ ਵਾਰੀ ਫੇਰੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਲਈ ਆਏ ਅਤੇ ਫੇਰੇ ਦਾ ਇੱਕ ਗੁਰਮੁਖ ਪਿਆਰਾ ਭਾਈ ਮਨਸਾ ਸਿੰਘ ਰਾਗੀ ਕਹਿਣ ਲੱਗਾ, ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ, ਇਸ਼ਨਾਨ ਕਰਾਓ ਅੰਮ੍ਰਿਤਸਰ ਸਾਹਿਬ ਜੀ ਦੇ। ਅਤੇ ਕਹਿਣ ਲੱਗੇ ਚੱਲ ਚੰਗੀ ਗੱਲ ਹੈ, ਪੈਦਲ ਆਉਣਾ ਸੀ ਉਸ ਵੇਲੇ ਅੰਮ੍ਰਿਤਸਰ ਤੋਂ 100-150 ਮੀਲ ਪੈਦਲ ਆਉਂਦੇ ਜਾਣ ਪੈਦਲ ਜਾਂਦੇ ਸਨ। ਅੰਮ੍ਰਿਤਸਰ ਸਾਹਿਬ ਪਹੁੰਚੇ, ਇਸ਼ਨਾਨ ਕੀਤਾ, ਦਰਸ਼ਨ ਕੀਤਾ, ਹਰਿਮੰਦਰ ਸਾਹਿਬ ਬੈਠ ਕਰਕੇ ਕੀਰਤਨ ਸੁਣਿਆ ਅਤੇ ਬੈਠੇ ਬੈਠਿਆਂ ਖਿਆਲ ਆਇਆ ਕਿ ਮਨਸਾ ਸਿੰਘ ਕਹਿਣ ਲੱਗਾ ਸੰਤ ਬਾਈ ਦੁੱਖ ਬੰਜਣ ਜੀ ਨੂੰ ਕਿ ਮਹਾਰਾਜ ਮੇਰਾ ਦਿਲ ਕਰਦਾ ਹੈ ਕਿ ਮੈਂ ਵੀ ਇੱਥੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਹਾਜ਼ਰੀ ਭਰਾਂ, ਮੈਂ ਗੁਰੂ ਰਾਮਦਾਸ ਨੂੰ ਕੀਰਤਨ ਸੁਣਾਵਾਂ। ਅਤੇ ਬਾਈ ਦੁੱਖ ਬੰਜਣ ਸਾਹਿਬ ਕਹਿਣ ਲੱਗੇ ਚੰਗੀ ਗੱਲ ਹੈ, ਸੋਹਣਾ ਖਿਆਲ ਹੈ, ਜੇ ਤੇਰੇ ਮਨ 'ਚ ਫੁਰਨਾ ਫੁਰਿਆ ਹੈ ਗੁਰੂ ਨੂੰ ਕੀਰਤਨ ਸੁਣਾਉਣਾ ਹੈ, ਬੜੀ ਚੰਗੀ ਗੱਲ ਹੈ। ਉਹਨਾਂ ਨੇ ਗੱਲ ਕੀਤੀ ਸਿੰਘ ਸਾਹਿਬ ਨਾਲ। ਉਸ ਵੇਲੇ ਬਹੁਤੇ ਕੀਰਤਨ ਕਰਨ ਵਾਲੇ ਮੁਸਲਮਾਨ ਰਬਾਬੀ ਹੁੰਦੇ ਸਨ ਅਤੇ ਬਾਹਰੋਂ ਕੋਈ ਆ ਕੇ ਪ੍ਰੇਮ ਕਰੇ ਕਿਸੇ ਰੁਕਾਵਟ ਨਹੀਂ ਸੀ, ਕੋਈ ਨਾਂ ਨਹੀਂ ਸੀ। ਅੱਜ ਕੱਲ੍ਹ ਤਾਂ ਹੈ ਨਾ, ਸਿਰਫ ਤੇਲ ਹੀ ਕੀਰਤਨ ਕਰ ਸਕਦੇ, ਦੂਜਾ ਕੋਈ ਨਹੀਂ ਕਰ ਸਕਦਾ, ਉਸਨੇ ਖੁੱਲ ਸੀ ਕੋਈ ਕਰੇ। ਤੋ ਸਿੰਘ ਸਾਹਿਬ ਨੇ ਸਮਾਂ ਦੇ ਦਿੱਤਾ ਵੀ ਮਨਸਾ ਸਿੰਘ ਜੀ ਨੇ ਹਰਿਮੰਦਰ ਸਾਹਿਬ 'ਚ ਬੈਠ ਕਰਕੇ ਥੋੜ੍ਹਾ ਸਮਾਂ ਕੀਰਤਨ ਕੀਤਾ, ਅੱਖਾਂ ਮੀਟ ਕੇ ਬੜੀ ਮਸਤੀ ਵਿੱਚ ਕਿਸੇ ਪਿਆਰ ਵਿੱਚ। ਜਿਵੇਂ ਫਰਮਾਇਆ ਹੈ, ਸਹੀ ਤੁਧ ਨੂੰ ਗਾਵਨ ਜੋ ਤੁਧ ਹਾਵਨ, ਰੱਤੇ ਤੇਰੇ ਭਗਤ ਸਾਹਿਬ। ਇਸ ਰੰਗ ਵਿੱਚ ਆਨੰਦ ਵਿੱਚ ਬਾਹਰ ਆਏ ਅਤੇ ਮਨਸਾ ਸਿੰਘ ਕਹਿਣ ਲੱਗਾ, ਮਹਾਰਾਜ ਬੜਾ ਆਨੰਦ ਆਇਆ ਹੈ, ਬੜੀ ਕਿਰਪਾ ਹੋਈ ਹੈ। ਐਂ ਲੱਗਦਾ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਕੀਰਤਨ ਸੁਣ ਰਹੇ ਸਨ, ਦਿਲ ਕਰਦਾ ਮੈਂ ਰੋਜ਼ ਕਰਾਂ। ਤੋ ਸੰਤ ਬਾਈ ਦੁੱਖ ਬੰਜਣ ਸਾਹਿਬ ਕਹਿਣ ਲੱਗੇ, ਮਨਸਾ ਸਿੰਘ ਬੜੀ ਚੰਗੀ ਗੱਲ ਹੈ, ਜੇ ਤੂੰ ਰੋਜ਼ ਗੁਰੂ ਨੂੰ ਕੀਰਤਨ ਸੁਣਾਵੇਂ ਇਸ ਤੋਂ ਚੰਗੀ ਗੱਲ ਕਿਹੜੀ ਹੈ? ਕਹਿੰਦੇ, ਮਹਾਰਾਜ ਤੁਸੀਂ ਮੈਨੂੰ ਆਗਿਆ ਬਖਸ਼ੋ ਅਤੇ ਮੈਂ ਇੱਥੇ ਰੋਜ਼ ਹੀ ਕੀਰਤਨ ਕਰਾਂ, ਗੁਰੂ ਰਾਮਦਾਸ ਨੂੰ ਕੀਰਤਨ ਸੁਣਾਵਾਂ, ਪ੍ਰਬੰਧ ਕਰ ਦਿਉ। ਸੰਤਾਂ ਨੇ ਗੱਲ ਕੀਤੀ ਸਿੰਘ ਸਾਹਿਬ ਦੇ ਨਾਲ। ਸਿੰਘ ਸਾਹਿਬ ਨਾਲ ਗੱਲ ਕਰਨ ਤੋਂ ਪਹਿਲੇ ਬਾਈ ਦੁੱਖ ਬੰਜਣ ਸਾਹਿਬ ਕਹਿਣ ਲੱਗੇ, ਮਨਸਾ ਸਿੰਘ ਮੈਂ ਪ੍ਰਬੰਧ ਕਰ ਦਿੰਦਾ ਹਾਂ, ਪਰ ਇਹ ਮੇਰੀਆਂ 2 ਸ਼ਰਤਾਂ ਨੇ। ਜੇ ਤੂੰ ਕੀਰਤਨ ਗੁਰੂ ਰਾਮਦਾਸ ਨੂੰ ਸੁਣਾਉਣਾ ਹੈ ਨਾ, ਇੱਥੇ ਤਰਖਾ ਨਹੀਂ ਲੈਣੀ। ਕਹਿੰਦੇ ਨਹੀਂ ਲਵਾਂਗਾ। ਫਿਰ ਕਹਿਣ ਲੱਗੇ ਕਿ ਹਰਿਮੰਦਰ ਸਾਹਿਬ ਵਿੱਚ ਬੈਠਿਆਂ ਕੀਰਤਨ ਕਰਦਿਆਂ ਤੂੰ ਕੀਰਤਨ ਭੇਟ ਵੀ ਨਹੀਂ ਲੈਣੀ। ਕਹਿੰਦੇ ਨਹੀਂ ਲਵਾਂਗਾ। ਅਤੇ ਕਹਿਣ ਲੱਗੇ ਫਿਕਰ ਨਾ ਕਰ, ਤੇਰੀ ਰੋਜ਼ੀ ਦਾ ਜ਼ਿੰਮੇਵਾਰ ਗੁਰੂ ਰਾਮਦਾਸ ਹੋਵੇ। ਦਰਬਾਰ ਸਾਹਿਬ ਤੋਂ ਬਾਹਰ ਤੈਨੂੰ ਜੋ ਕੁਛ ਮਿਲ ਜਾਵੇ, ਇੱਕ ਪੈਸਾ ਦੇਵੇ, ਦੋ ਪੈਸੇ ਦੇਵੇ, ਰੁਪਈਆ ਦੇਵੇ, ਉਹਦੇ ਨਾਲ ਗੁਜ਼ਾਰਾ ਕਰ। ਕਹਿੰਦੇ ਸੱਚ ਗੱਲ ਕੀਤੀ ਸਿੰਘ ਸਾਹਿਬ ਨਾਲ, ਇਹ ਰਾਗੀ ਰੋਜ਼ ਕੀਰਤਨ ਕਰੇਗਾ, ਨਾ ਤਨਖਾਹ ਲਵੇਗਾ, ਨਾ ਕਿਤੇ ਵੇਟ ਲਵੇਗਾ। ਤੋ ਸਿੰਘ ਸਾਹਿਬ ਕਹਿਣ ਲੱਗੇ ਹੋਰ ਸਾਨੂੰ ਕੀ ਚਾਹੀਦਾ, ਮੁਫਤ ਬੰਦਾ ਮਿਲ ਜਾਏ, ਹੋਰ ਸਾਨੂੰ ਕੀ ਚਾਹੀਦਾ। ਬੜੀ ਅੱਛੀ ਗੱਲ ਹੈ ਭਾਈ ਮਨਸਾ ਸਿੰਘ ਕੀਰਤਨ ਕਰਨ ਲੱਗ ਪਿਆ। ਕਈ ਮਹੀਨਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਰਸ਼ਨ ਇਸ਼ਨਾਨ ਲਈ ਆਇਆ। ਸਿੰਘ ਸਾਹਿਬ ਨਾਲ ਵਿਚਾਰ ਹੋਈ ਪ੍ਰਬੰਧ ਬਾਰੇ ਕੈਸਾ ਚੱਲ ਰਿਹਾ ਹੈ। ਤੋ ਸਿੰਘ ਸਾਹਿਬ ਨੇ ਦੱਸਿਆ ਕਿ ਲਹਿੰਦੇ ਦੇਸ਼ ਵਿੱਚ ਰਾਗੀ ਆਇਆ ਹੋਇਆ ਹੈ, ਉਹਦਾ ਨਾਂ ਹੈ ਭਾਈ ਮਨਸਾ ਸਿੰਘ, ਬੜੇ ਪਿਆਰ 'ਚ ਕੀਰਤਨ ਕਰਦਾ ਹੈ, ਨਾ ਉਹ ਤਨਖਾਹ ਲੈਂਦਾ ਹੈ, ਨਾ ਕਿਤੇ ਭੇਟ ਲੈਂਦਾ ਹੈ। ਅਤੇ ਨਾਲ ਦੱਸ ਦਿੱਤਾ ਸਿੰਘ ਸਾਹਿਬ ਨੇ ਕਿ ਲੋੜਵੰਦ ਇਤਨਾ ਹੈ ਕਿ ਉਹਦੇ ਘਰ ਰੋਟੀਆਂ ਪਕਾਉਣ ਵਾਸਤੇ ਲੋਹੇ ਦਾ ਤਵਾ ਵੀ ਨਹੀਂ ਹੈ, ਮਿੱਟੀ ਦੇ ਤਵੇ 'ਤੇ ਰੋਟੀਆਂ ਪਕਾਉਂਦਾ ਹੈ। ਤੋ ਸਿੰਘ ਸਾਹਿਬ ਦੀ ਗੱਲ ਸੁਣ ਕੇ ਮਹਾਰਾਜਾ ਕਹਿਣ ਲੱਗਾ ਉਸ ਗੁਰਮੁਖ ਨੂੰ ਬੁਲਾਓ, ਦਰਸ਼ਨ ਕਰੀਏ, ਨਾਲੇ ਕੋਈ ਸੇਵਾ ਕਰੀਏ, ਬੜਾ ਗੁਰਮੁਖ ਹੈ, ਸੰਤੋਖੀ ਹੈ। ਤੋ ਸਿੰਘ ਸਾਹਿਬ ਨੇ ਸੇਵਾਦਾਰ ਨੂੰ ਭੇਜਿਆ ਮਨਸਾ ਸਿੰਘ ਵੱਲ ਕਿ ਮਹਾਰਾਜਾ ਰਣਜੀਤ ਸਿੰਘ ਤੈਨੂੰ ਬੁਲਾ ਰਿਹਾ ਹੈ। ਤਾਂ ਮਨਸਾ ਸਿੰਘ ਕਹਿਣ ਲੱਗਾ ਮਹਾਰਾਜਾ ਦਾ ਮੇਰੇ ਨਾਲ ਕੀ ਕੰਮ ਹੈ, ਨਾ ਕੋਈ ਲੈਣਾ ਨਾ ਕੋਈ ਦੇਣਾ, ਮਹਾਰਾਜਾ ਕੱਲ੍ਹ ਜੀ ਮੈਂ ਯਾਦ ਕਰਦਾ ਹੈ। ਤੋ ਸੇਵਾਦਾਰ ਨੇ ਇਸ਼ਾਰਾ ਦੇ ਦਿੱਤਾ ਕਿ ਤੇਰੀ ਨਾ ਬੜੀ ਸਿਫਤ ਕੀਤੀ ਹੈ ਸਿੰਘ ਸਾਹਿਬ ਨੇ ਮਹਾਰਾਜੇ ਕੋਲ, ਅਤੇ ਮਹਾਰਾਜਾ ਤੇਰੀ ਕੋ ਸੇਵਾ ਕਰਨਾ ਚਾਹੁੰਦਾ ਹੈ। ਤੋ ਮਨਸਾ ਸਿੰਘ ਕਹਿਣ ਲੱਗਾ ਉਂਝ ਮੈਂ ਆ ਜਾਂਦਾ ਪਰ ਹੁਣ ਨਹੀਂ ਆਉਂਦਾ, ਹੁਣ ਨਹੀਂ ਆਉਂਦਾ। ਸੇਵਾਦਾਰ ਨੇ ਜਾ ਕੇ ਕਹਿ ਦਿੱਤਾ ਉਹ ਜੀ ਪਹਿਲੇ ਮੈਂ ਨਹੀਂ ਆਉਣਾ। ਮਹਾਰਾਜੇ ਨੇ ਆਪਣਾ ਮੰਤਰੀ ਭੇਜਿਆ। ਤੋ ਮੰਤਰੀ ਅਲੱਗ ਮੰਤਰੀਆਂ ਵਾਲੀਆਂ ਗੱਲਾਂ ਜਿਵੇਂ ਕਰਦੇ ਨੇ ਮੰਤਰੀ ਕਿ ਤੈਨੂੰ ਮਹਾਰਾਜੇ ਨੇ ਯਾਦ ਕੀਤਾ ਹੈ, ਤੇਰੀ ਕਿਸਮਤ ਜਾਗਦੀ ਹੈ, ਤੇਰੇ ਬਾਗ ਜਾਗ ਰਹੇ ਨੇ, ਆ ਤੇ ਗੱਲ ਦੱਸੋ। ਤੋ ਉਹਦੀਆਂ ਗੱਲਾਂ ਸੁਣ ਕਰਕੇ ਭਾਈ ਮਨਸਾ ਸਿੰਘ ਕਹਿਣ ਲੱਗਾ ਕਿ ਮੈਂ ਗੁਰੂ ਰਾਮਦਾਸ ਦੇ ਸਰੀਰ ਦੇ ਮੱਥੇ ਨਹੀਂ ਲੱਗਣਾ। ਮੰਤਰੀ ਸੁਣ ਕੇ ਹੈਰਾਨ ਹੋ ਗਿਆ, ਕਿਸ ਤਰ੍ਹਾਂ ਬੋਲਦਾ। ਮਹਾਰਾਜੇ ਨੂੰ ਜਾ ਕੇ ਦੱਸਿਆ ਮਹਾਰਾਜਾ ਸਾਹਿਬ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਬੰਦਾ ਕੋਈ ਬਾਵਲਾ ਹੁੰਦਾ, ਇਸ ਤਰ੍ਹਾਂ ਗੱਲਾਂ ਕਰਦਾ ਕੀ ਆਖਦਾ। ਯਾਨੀ ਉਹ ਕਹਿੰਦਾ ਹੈ ਕਿ ਮੈਂ ਗੁਰੂ ਰਾਮਦਾਸ ਦੇ ਸਰੀਰ ਦੇ ਮੱਥੇ ਨਹੀਂ ਲੱਗਣਾ। ਮਹਾਰਾਜਾ ਹੈਰਾਨ ਹੋ ਗਿਆ। ਮਹਾਰਾਜਾ ਕਹਿੰਦਾ ਚਲੋ ਉਹ ਨਹੀਂ ਆਉਂਦਾ, ਮੈਂ ਚੱਲਦਾ।